ਵੱਡਾ ਡਾਕਟਰ, ਕਾਗਜ਼ ਤਾਂ ਇੱਕ ਨਿਰੀ ਬੇਜਾਨ ਸ਼ਕਤੀਹੀਨ ਵਸਤੂ ਹੈ, ਮੀਅਰ ਲਾਈਫਲੈਸ ਐਂਡ ਇਨਰਟ ਸਬਸਟਾਂਸ। ਸਿੰਘ, ਅਤੇ ਆਦਮੀ ਵਿੱਚ ਕਿਹੜੀ ਜਾਨ ਨਾਲੇ ਸ਼ਕਤੀ ਹੈ? ਇਸ ਦੇ ਜਾਨਦਾਰ ਅਤੇ ਸ਼ਕਤੀ ਸੰਪੰਨ ਹੋਣ ਦਾ ਆਪ ਦੇ ਪਾਸ ਕੀ ਸਬੂਤ ਹੈ? ਵੱਡਾ ਡਾਕਟਰ, ਦੇਖੋ, ਆਦਮੀ ਦੇ ਅੰਦਰ ਹਿੱਲਣ ਜੁਲਣ ਦੀ ਤਾਕਤ ਹੈ। ਸਿੰਘ, ਇਹ ਹਿੱਲਣ ਜੁਲਣ ਦੀ ਤਾਕਤ ਤਾਂ ਦਰਖਤਾਂ ਅੰਦਰ ਵੀ ਹੈ, ਬ੍ਰਿਛ ਬਨਸਪਤੀ ਅੰਦਰ ਵੀ ਹੈ। ਵੱਡਾ ਡਾਕਟਰ, ਪਰ ਇਹ ਦਰਖਤ ਆਦਿਕ ਆਪੋ ਹਰਕਤ ਵਲੰਟਰੀ ਮੋਸ਼ਨ ਨਹੀਂ ਕਰ ਸਕਦੇ। ਸਿੰਘ, ਜੇ ਆਪੋ ਹਰਕਤ ਕਰਨ ਕਰਕੇ ਹੀ ਮਨੁੱਖ ਦੇ ਜਾਮੇ ਆਕਾਰ ਨੂੰ ਵਡਿਆਈ ਹੈ, ਤਾਂ ਭਲਾ ਜੇ ਇਸ ਨੂੰ ਵਡਿਆਈ ਮੰਨਿਆ ਵੀ ਜਾਵੇ, ਤਾਂ ਇਹ ਵਡਿਆਈ ਉਸ ਸ਼ਕਤੀ ਨੂੰ ਹੀ ਹੈ ਜੋ ਹਿਲ ਜੁਲ ਸਕਦੀ ਹੈ, ਅਰਥਾਤ ਹਰਕਤ ਕਰ ਸਕਦੀ ਹੈ। ਪਰ ਆਦਮੀ ਦੇ ਆਕਾਰ ਜਾਮੇ ਨੂੰ ਕੀ ਵਡਿਆਈ ਹੋਈ? ਕਿਉਂਕਿ ਜਾਮਾ ਆਕਾਰ ਤਾਂ ਇੱਕ ਜੜ ਚੀਜ਼ ਹੀ ਹੈ ਨਾ, ਇਸ ਨੂੰ ਤਾਂ ਆਪ ਮੰਨੋਗੇ। ਵੱਡਾ ਡਾਕਟਰ, ਹਾਂ, ਆਦਮੀ ਦਾ ਜਾਮਾ ਆਕਾਰ ਆਪੋ ਤਾਂ ਚਾਹੇ ਜੜ ਚੀਜ਼ ਹੈ, ਪਰ ਇਸ ਆਕਾਰ ਜਾਮੇ ਦੇ ਅੰਦਰ ਉਹ ਸ਼ਕਤੀ ਤਾਂ ਹੈ ਨਾ। ਸਿੰਘ, ਕਿਹੜੀ? ਹਿੱਲਣ ਜੁਲਣ ਵਾਲੀ? ਵੱਡਾ ਡਾਕਟਰ, ਹਾਂ, ਕਿਉਂ, ਹੈ ਨਹੀਂ? ਸਿੰਘ, ਇਹ ਸ਼ਕਤੀ ਤਾਂ ਪਸ਼ੂਆਂ ਵਿੱਚ ਵੀ ਹੈ, ਕੀ ਉਹ ਆਪੋ ਹਿਲਜੁਲ ਨਹੀਂ ਸਕਦੇ? ਵੱਡਾ ਡਾਕਟਰ, ਇਸ ਤੋਂ ਇਲਾਵਾ ਆਦਮੀ ਆਪੋ ਬੋਲ ਚੱਲ ਸਕਦਾ ਹੈ? ਸਿੰਘ, ਕੀ ਡੰਗਰ ਪਸ਼ੂ ਆਪੋ ਨਹੀਂ ਬੋਲ ਚੱਲ ਸਕਦੇ? ਤਾਂ ਦੱਸੋ, ਆਦਮੀ ਦੀ ਹਿੱਲਣ ਜੁਲਣ ਅਤੇ ਬੋਲ ਚੱਲਣ ਦੀ ਸ਼ਕਤੀ ਦੀ ਕੀ ਅਧਿਕ ਵਿਸ਼ੇਸ਼ਤਾ ਹੋਈ? ਵੱਡਾ ਡਾਕਟਰ, ਅਜੀ ਆਦਮੀ ਦਾ ਹਿੱਲਣਾ ਜੁਲਣਾ ਅਤੇ ਬੋਲਣਾ ਚੱਲਣਾ ਕੋਈ ਅਰਥ ਰੱਖਦਾ ਹੈ, ਪਰਪਸ ਐਂਡ ਮੀਨਿੰਗਸ ਰੱਖਦਾ ਹੈ। ਸਿੰਘ, ਤਾਂ ਫਿਰ ਇਉਂ ਕਹੋ ਕਿ ਵਡਿਆਈ ਕੇਵਲ ਉਕਤ ਅਰਥਾਂ ਅੰਦਰ ਜਾਂ ਅਰਥਾਂ ਨੂੰ ਹੀ ਹੋਈ। ਆਦਮੀ ਦੇ ਆਕਾਰ ਅਥਵਾ ਹਿੱਲਣ ਜੁਲਣ ਅਤੇ ਬੋਲਣ ਦੀ ਸ਼ਕਤੀ ਨੂੰ ਤਾਂ ਨਹੀਂ? ਵੱਡਾ ਡਾਕਟਰ, ਹਾਂ ਠੀਕ, ਪਰ ਇਹ ਵਡਿਆਈ ਇਨਸਾਨ ਨੂੰ ਹੀ ਹੈ, ਹੈਵਾਨ ਨੂੰ ਨਹੀਂ। ਸਿੰਘ, ਆਪ ਦੇ ਪਾਸ ਕੀ ਸਬੂਤ ਹੈ ਕਿ ਇਹ ਅਰਥਾਂ ਵਾਲੀ ਵਡਿਆਈ ਕੇਵਲ ਇਨਸਾਨ ਨੂੰ ਹੀ ਪ੍ਰਾਪਤ ਹੈ? ਕੀ ਹੈਵਾਨਾਂ ਦਾ ਹਿੱਲਣਾ ਜੁਲਣਾ ਅਤੇ ਬੋਲਣਾ ਚੱਲਣਾ ਬੇਅਰਥਾ ਹੀ ਹੈ? ਵੱਡਾ ਡਾਕਟਰ, ਹੈਵਾਨਾਂ ਦੀ ਹਿਲਜੁਲ ਨਿਰੀ ਆਪਣਾ ਪੇਟ ਭਰਨ ਖਾਤਰ ਹੀ ਹੈ, ਅਤੇ ਉਹਨਾਂ ਦਾ ਬੋਲਣਾ ਚੱਲਣਾ ਵੀ ਐਵੇਂ ਵਾਹੀਆਤ ਅਰਲ ਬਰਲ ਬਿਥੋਹਾ ਜਿਹਾ ਹੀ ਹੈ। ਸਿੰਘ, ਕਿਉਂ ਜੀ, ਇਨਸਾਨ ਦੀ ਹਿਲਜੁਲ ਕੀ ਪੇਟ ਪਾਲਣ ਦੇ ਪੁਆੜਿਆਂ ਨਿਮਿਤ ਸਹੇੜੀ ਰੋਜ਼ ਦੀ ਹਫੜਾ ਤਫੜੀ ਤੋਂ ਵੱਧ ਕੇ ਕੁਝ ਹੋਰ ਵੀ ਅਰਥ ਰੱਖਦੀ ਹੈ? ਅਤੇ ਇਨਸਾਨ ਦੀ ਬੋਲ ਚਾਲ ਇਨ੍ਹਾਂ ਹੀ ਪੇਟ ਦੇ ਪੁਆੜਿਆਂ ਨਿਮਿਤ ਵਾਹੀ ਤਬਾਹੀ ਮੂੰਹੋਂ ਨਿਕਲੀ ਅਰਲ ਬਰਲ ਤੋਂ ਵੱਧ ਕੇ ਹੋਰ ਕੀ ਅਰਥ ਰੱਖਦੀ ਹੈ? ਵੱਡਾ ਡਾਕਟਰ, ਨਹੀਂ, ਇਨਸਾਨ ਇੱਕ ਮਿਲਣਸਾਰ ਬੰਦਾ, ਸੋਸ਼ਲ ਬੀਇੰਗ ਹੈ। ਇਸ ਦੀ ਹਿਲਜੁਲ ਅਤੇ ਬੋਲ ਚਾਲ ਕੇਵਲ ਆਪਣੇ ਹੀ ਪੇਟ ਪਾਲਣ ਖਾਤਰ ਨਹੀਂ, ਕਿੰਤੂ ਪੇਟ ਪਾਲਣ ਦੇ ਵਸੀਲਿਆਂ ਅੰਦਰ ਇੱਕ ਦੂਜੇ ਦੀ ਸਹਾਇਤਾ ਕਰਨ ਲਈ ਹੈ। ਸਿੰਘ, ਕੀ ਕੇਵਲ ਇਸੇ ਗੱਲ ਦੇ ਕਾਰਨ ਇਨਸਾਨ ਇੱਕ ਮਿਲਣਸਾਰ ਬੰਦਾ, ਸੋਸ਼ਲ ਬੀਇੰਗ ਕਹਾਉਂਦਾ ਹੈ ਕਿ ਪੇਟ ਪਾਲਣ ਹਿੱਤ ਆਦਮੀ ਇੱਕ ਦੂਜੇ ਦਾ ਪਰਸਪਰ ਸਹਾਇਕ ਹੈ? ਪਰ ਜੇ ਹੈਵਾਨ ਵੀ ਇਸ ਪ੍ਰਕਾਰ ਦਾ ਮਿਲਣਸਾਰ ਸਾਬਤ ਹੋ ਜਾਵੇ? ਵੱਡਾ ਡਾਕਟਰ, ਕਿਸ ਤਰ੍ਹਾਂ? ਹੈਵਾਨ ਵਿੱਚ ਇਤਨੀ ਅਕਲ ਅਤੇ ਤਮੀਜ਼ ਹੀ ਨਹੀਂ? ਸਿੰਘ, ਕੀ ਇਸ ਅਕਲ ਤੇ ਤਮੀਜ਼ ਤੋਂ ਬਿਨਾਂ ਹੀ ਹੈਵਾਨ ਦਾ ਨਮੂਦ ਸ੍ਰਿਸ਼ਟੀ ਉੱਤੇ ਦਿਖਾਈ ਦਿੰਦਾ ਹੈ? ਕੀ ਇੱਕ ਦੂਜੇ ਦੇ ਪਾਲਣ ਪੋਸਣ ਵਿੱਚ ਹੈਵਾਨ ਪਰਸਪਰ ਹੱਥ ਨਹੀਂ ਵਟਾਉਂਦੇ? ਵੱਡਾ ਡਾਕਟਰ, ਕੀ ਹੱਥ ਵਟਾਉਂਦੇ ਹਨ ਖਾਕ। ਸਿੰਘ, ਹੋਰ ਐਵੇਂ ਹੀ ਪਲ ਪੈਂਦੇ ਹਨ। ਵੱਡਾ ਡਾਕਟਰ, ਵੱਧ ਤੋਂ ਵੱਧ ਹਰੇਕ ਹੈਵਾਨ ਆਪੋ ਆਪਣੇ ਬੱਚਿਆਂ ਨੂੰ ਪਾਲ ਸਕਦਾ ਹੈ। ਸਿੰਘ, ਇਨਸਾਨ ਵੀ ਤਾਂ ਆਪੋ ਆਪਣੇ ਕੋੜਮਿਆਂ ਦੇ ਪਾਲਣ ਪੋਸਣ ਦੇ ਪੁਆੜਿਆਂ ਤੋਂ ਵੱਧ ਕੇ ਹੋਰ ਕੁਝ ਨਹੀਂ ਕਰ ਸਕਦਾ। ਇਸ ਵਿੱਚ ਇਨਸਾਨੀ ਅਕਲ ਅਤੇ ਤਮੀਜ਼ ਦਾ ਕੀ ਵਾਧਾ ਹੋਇਆ। ਵੱਡਾ ਡਾਕਟਰ, ਹੈਵਾਨ ਸਿਰਫ ਆਪਣੀ ਔਲਾਦ ਨੂੰ ਖਾਣ ਪੀਣ ਦੀ ਸਹਾਇਤਾ ਹੀ ਦੇ ਸਕਦਾ ਹੈ, ਪਰ ਉਹ ਵੀ ਆਪਣੀ ਮਮਤਾ ਦਾ ਬੱਧਾ ਹੋਇਆ। ਇਨਸਾਨ ਨਾ ਸਿਰਫ ਆਪਣੀ ਔਲਾਦ ਨੂੰ ਖਾਣ ਪੀਣ ਹੀ ਕਰਾ ਸਕਦਾ ਹੈ, ਬਲਕਿ ਹਰ ਪ੍ਰਕਾਰ ਦੀ ਹੋਰ ਸਹਾਇਤਾ ਵੀ ਦਿੰਦਾ ਹੈ। ਕੱਪੜੇ ਅੱਛੇ ਅੱਛੇ ਪਹਿਨਾਉਂਦਾ ਹੈ, ਇਲਮ ਅਦਬ ਸਿਖਾਉਂਦਾ ਹੈ ਅਤੇ ਨਿਰਾ ਆਪਣੀ ਔਲਾਦ ਨੂੰ ਹਰ ਪ੍ਰਕਾਰ ਦੀ ਸਹਾਇਤਾ ਦੇਣ ਦੇ ਕਾਰਨ ਇਨਸਾਨ ਮਿਲਣਸਾਰ ਬੰਦਾ ਨਹੀਂ ਕਹਾਉਂਦਾ, ਸਗੋਂ ਇਨਸਾਨ ਦੀ ਇਹ ਸਹਾਇਤਾ ਸੰਸਾਰ ਭਰ ਦੇ ਇਨਸਾਨ ਮਾਤਰ ਲਈ ਹੋ ਸਕਦੀ ਹੈ। ਸਿੰਘ, ਸੰਸਾਰ ਭਰ ਦੇ ਇਨਸਾਨਾਂ ਲਈ? ਕੀ ਇਹ ਸਮੂਹ ਸੱਚ ਹੈ, ਯੂਨੀਵਰਸਲ ਟਰੁੱਥ ਹੈ? ਵੱਡਾ ਡਾਕਟਰ, ਮੇਰਾ ਮਤਲਬ ਇਹ ਹੈ ਕਿ ਜਿਸ ਇਕੱਠ ਮੇਲ ਅਥਵਾ ਸੰਘ ਸੁਸਾਇਟੀ ਅੰਦਰ ਇਨਸਾਨ ਜੁੜ ਕੇ ਰਹਿੰਦਾ ਹੈ, ਉਸ ਇਕੱਠ ਦੇ ਅੰਗਾਂ ਮੈਂਬਰਸ ਆਫ ਸੁਸਾਇਟੀ ਨੂੰ ਹਰ ਪ੍ਰਕਾਰ ਦੀ ਸਹਾਇਤਾ ਦੇਣ ਵਾਲਾ ਹੋਣ ਕਰ ਇਨਸਾਨ ਮਿਲਣਸਾਰ ਬੰਦਾ, ਸੋਸ਼ਲ ਬੀਂਗ ਹੈ। ਸਿੰਘ, ਇਹ ਸਹਾਇਤਾ ਓੜਕ ਹੈ ਤਾਂ ਕੇਵਲ ਪੇਟ ਪਾਲਣ ਦੇ ਰਗੜੇ ਝਗੜਿਆਂ ਖਾਤਰ ਹੀ ਹੈ ਨਾ, ਅਤੇ ਸਹਾਇਤਾ ਵੀ ਕੋਈ ਸਹਾਇਤਾ ਦੀ ਖਾਤਰ ਨਹੀਂ ਹੁੰਦੀ, ਕੇਵਲ ਇਸ ਕਰਕੇ ਕਿ ਉਸਨੂੰ ਸਹਾਇਤਾ ਖੁਣੋ ਸਰਦਾ ਨਹੀਂ। ਅਰਥਾਤ ਇੱਕ ਸਹਾਇਤਾ ਦੇਣ ਵਾਲਾ ਦੂਜੇ ਨੂੰ ਤਦੇ ਹੀ ਸਹਾਇਤਾ ਦਿੰਦਾ ਹੈ ਕਿ ਉਸਨੇ ਦੂਜੇ ਤੋਂ ਆਪ ਸਹਾਇਤਾ ਲੈਣੀ ਮਿੱਥੀ ਹੁੰਦੀ ਹੈ। ਸੋ ਇਹ ਸੰਸਾਰਕ ਕਾਰ ਵਿਹਾਰ ਦੀ ਖੜਖਸ ਜੋ ਹੈ, ਕੇਵਲ ਆਪੋ ਆਪਣਾ ਮਤਲਬ ਖੁਦਗਰਜ਼ੀ ਮੁੱਖ ਰੱਖ ਕੇ ਹੈ, ਅਤੇ ਉਹ ਖੁਦਗਰਜ਼ੀ ਕੇਵਲ ਪੇਟ ਪਾਲਣ ਦੇ ਪੁਆੜੇ ਖਾਤਰ ਹੀ ਹੈ। ਦੱਸੋ ਫਿਰ ਇਨਸਾਨ ਦੀ ਅਕਲ ਅਤੇ ਤਮੀਜ਼ ਦਾ ਹੈਵਾਨ ਨਾਲੋਂ ਵਾਧਾ ਕੀ ਹੈ? ਖਾਣ ਪੀਣ ਖਾਤਰ ਹੀ ਜੇ ਤਾਂ ਇਨਸਾਨ ਮਿਲਣਸਾਰ ਬੰਦਾ, ਸੋਸ਼ਲ ਬੀਂਗ ਕਹਾਉਂਦਾ ਹੈ, ਤਾਂ ਇਹੋ ਜਿਹਾ ਮਿਲਣਸਾਰ ਸੋਸ਼ਲ ਬੀਂਗ ਤਾਂ ਹੈਵਾਨ ਵੀ ਬਥੇਰਾ ਹੈ। ਅਨੇਕਾਂ ਚਰਿੰਦਿਆਂ ਪਰਿੰਦਿਆਂ ਦੇ ਇੱਜੜ ਅਤੇ ਝੁੰਡਾਂ ਦੇ ਝੁੰਡ ਇਕੱਠੇ ਚਰਦੇ ਚੁਗਦੇ ਫਿਰਦੇ ਹਨ। ਅਜਿਹੇ ਇਕੱਠ ਬਿਨਾਂ ਹੈਵਾਨ ਦਾ ਨਿਰਬਾਹ ਨਹੀਂ ਹੁੰਦਾ। ਹਾਂ, ਇਤਨਾ ਫਰਕ ਜ਼ਰੂਰ ਹੈ ਕਿ ਇਨਸਾਨ ਇੱਕ ਦੂਜੇ ਨੂੰ ਧੋਖਾ ਦੇਣ ਨੂੰ ਪਏ ਰੰਗ ਬਿਰੰਗੇ ਸਾਜ ਬਾਜ ਬਣਾਈ ਫਿਰਦੇ ਹਨ। ਉਪਰੋਂ ਦਿਖਾਵਾ ਖੁਸ਼ਪੋਸ਼ੀ ਦਾ, ਅੰਦਰੋਂ ਸਭ ਖੋ ਖਿੰਝ ਝਗੜੇ। ਇਹ ਖੁਸ਼ਪੋਸ਼ੀ ਨਿਜ ਤਨ ਨੂੰ ਸਹਾਰਾ ਵੀ ਦੱਸੋ ਕੀ ਦਿੰਦੀ ਹੈ? ਸਗੋਂ ਜਿਉਂ ਜਿਉਂ ਇਸ ਦੀ ਲੋੜ ਵੱਧਦੀ ਜਾਂਦੀ ਹੈ, ਤਿਉਂ ਤਿਉਂ ਇਹ ਬਿਮਾਰੀ ਹੋਰ ਵਧੇਰੇ ਹੁੰਦੀ ਜਾਂਦੀ ਹੈ। ਪੱਲੇ ਕੇਵਲ ਅਕੜਫੂੰ ਹੀ ਰਹਿੰਦੀ ਹੈ, ਅਤੇ ਅੰਤ ਨੂੰ ਇਹ ਕੁੜਾਵਾ ਸਾਜ ਬਾਜ ਖੋ ਖਿੰਝ ਕੇ ਲਾਹਿਆ ਅਤੇ ਖੋਹਿਆ ਜਾਂਦਾ ਹੈ। ਬਸ ਪਸ਼ੂ ਵਾਂਗੂ ਨੰਗੇ ਦਾ ਨੰਗਾ ਹੀ ਅਗਾਂਹ ਨੂੰ ਪਧਾਰਦਾ ਹੈ, ਅਤੇ ਉਹ ਬੁਰਾਈਆਂ ਨਾਲੇ ਹੀ ਲੈ ਜਾਂਦਾ ਹੈ, ਜਿਨ੍ਹਾਂ ਦੀ ਖਾਤਰ ਆਪ ਇਤਨੀ ਖੋ ਖਿੰਝ ਕੀਤੀ ਸੀ ਅਤੇ ਸਾਰੀ ਉਮਰ ਅਕੜਫੂੰ ਬਣਿਆ ਰਿਹਾ ਸੀ। ਦੱਸੋ ਅਜਿਹੇ ਇਨਸਾਨ ਦਾ ਹੈਵਾਨ ਨਾਲੋਂ ਵਾਧਾ ਕੀ? ਸਗੋਂ ਇਨਸਾਨ ਨਾਲੋਂ ਅਨੇਕਾਂ ਹੈਵਾਨ ਭਲੇਰੇ ਹਨ, ਜਿਹੜੇ ਘਾਸ ਫੂਸ ਖਾ ਕੇ ਇਨਸਾਨਾਂ ਨੂੰ ਵੀ ਪਾਲਦੇ ਹਨ ਅਤੇ ਹੋਰ ਅਨੇਕ ਪ੍ਰਕਾਰ ਦੀ ਸਹਾਇਤਾ ਦਿੰਦੇ ਹਨ। ਵਾਧਾ ਇਹ ਕਿ ਐਬ ਕੋਈ ਨਹੀਂ ਕਰਦੇ ਅਤੇ ਖੁਨਾਮੀ ਨਹੀਂ ਖੱਟਦੇ। ਲਓ ਇਸ ਮੁਲਕ ਦਾ ਇੱਕ ਅਜਿਹਾ ਮਿਲਣਸਾਰ ਸੋਸ਼ਲ ਹੈਵਾਨ ਮੈਂ ਆਪ ਨੂੰ ਦੱਸਦਾ ਹਾਂ ਕਿ ਆਪ ਦਾ ਕੋਈ ਇਨਸਾਨ ਵੀ ਐਸਾ ਨਹੀਂ ਹੋਣਾ। ਸਾਡੇ ਦੇਸ਼ ਵਿੱਚ ਬੈਲ ਇੱਕ ਅਜਿਹਾ ਹੈਵਾਨ ਹੈ ਕਿ ਕੇਵਲ ਇਸੇ ਦੀ ਸਹਾਇਤਾ ਉੱਤੇ ਇਸ ਦੇਸ਼ ਦੇ ਸਾਰੇ ਖਾਣ ਪਾਨ ਪਹਿਰਾਣ ਦਾ ਨਿਰਭਰ ਹੈ। ਵਿਚਾਰ ਕੇ ਦੇਖ ਲਵੋ, ਜੇ ਬੈਲ ਨਾ ਹੋਵੇ ਤਾਂ ਖੇਤੀਬਾੜੀ ਦਾ ਕੰਮ ਸਾਰਾ ਖੜੋ ਜਾਵੇ, ਇੱਕ ਦਾਣਾ ਵੀ ਅਨਾਜ ਦਾ ਨਾ ਉੱਗੇ, ਸਭ ਦੇ ਸਭ ਇਨਸਾਨ ਭੁੱਖੇ ਮਰ ਜਾਣ, ਸਗੋਂ ਇੱਕ ਦੂਜੇ ਨੂੰ ਵੱਢ ਵੱਢ ਖਾਣ। ਇਸ ਵਿੱਚ ਰੰਚਕ ਸੰਦੇਹ ਨਹੀਂ ਅਤੇ ਆਪ ਦੀਆਂ ਫੜੀਆਂ ਫੈਕਟਰੀਆਂ ਅਤੇ ਕੜੇ ਕਾਰਖਾਨੇ ਅਤੇ ਸੜੀਆਂ ਸੁਸਾਇਟੀਆਂ ਕਿਧਰੇ ਉੱਡ ਜਾਣ। ਜੇ ਇਹ ਸੋਸ਼ਲ ਹੈਵਾਨ ਨਾ ਹੋਵੇ ਤਾਂ ਜਿੰਨੇ ਨਾਨਾ ਪ੍ਰਕਾਰ ਦੇ ਭੋਜਨ ਅੱਜ ਇਨਸਾਨ ਖਾਂਦਾ ਹੈ ਅਤੇ ਲਟਰ ਪਟਰ ਬਣਾਉਂਦਾ ਹੈ, ਸਭ ਸੁਫਨਾ ਹੋ ਜਾਣ। ਗੱਲ ਕੀ ਜਿਤਨੇ ਵੀ ਖਾਣ ਪਾਨ ਅਤੇ ਪਹਿਰਨ ਸੰਬੰਧੀ ਤੜਕੇ ਫੜਕੇ ਇਨਸਾਨ ਅੱਜ ਲਾਉਂਦਾ ਫਿਰਦਾ ਹੈ, ਸਭ ਇੱਕਦਮ ਭੁਰਰ ਹੋ ਜਾਣ। ਜੇ ਇੱਕ ਇਹ ਮਿਲਣਸਾਰ ਹੈਵਾਨ ਨਾ ਹੋਵੇ ਅਤੇ ਮਿਲਣਸਾਰ ਵੀ ਅਜਿਹਾ ਕਿ ਨਾ ਸਿਰਫ ਆਪਣੀ ਜਾਤੀ ਦੇ ਮੈਂਬਰਾਂ ਨਾਲ ਮਿਲਣਸਾਰ ਹੈ, ਬਲਕਿ ਇਨਸਾਨ ਜਾਤੀ ਦੇ ਮੈਂਬਰਾਂ ਨਾਲ ਵੀ ਇਸ ਦਾ ਮੇਲ ਜੋਲ ਹੈ। ਇਨਸਾਨ ਨਾਲ ਤਾਂ ਇਹ ਇਤਨਾ ਮਿਲਿਆ ਅਤੇ ਹਿਲਿਆ ਹੋਇਆ ਹੈ ਕਿ ਭਾਵੇਂ ਇਨਸਾਨ ਇਸ ਦੇ ਟੰਬੇ ਮਾਰੇ ਤਾਂ ਵੀ ਇਨਸਾਨ ਨਾਲ ਮਿਲਿਆ ਹੋਇਆ। ਸਾਰਾ ਦਿਨ ਇਸ ਤੋਂ ਮਜ਼ੂਰੀ ਕਰਾ ਕੇ ਇਨਸਾਨ ਇਸ ਨੂੰ ਭਾਵੇਂ ਰਜਵਾਂ ਆਹਾਰ ਵੀ ਨਾ ਦੇਵੇ ਤਾਂ ਵੀ ਇਨਸਾਨ ਨਾਲ ਮਿਲਿਆ ਹੋਇਆ। ਉਸ ਦੇ ਅਨੇਕ ਪ੍ਰਕਾਰ ਦੇ ਸਵਾਰਥ ਸਾਰਦਾ ਹੈ। ਫਿਰ ਇਹ ਸੋਸ਼ਲ ਹਵਾਨ ਇੱਕ ਨਹੀਂ, ਦੋ ਨਹੀਂ, ਘਰ ਘਰ ਵਿਖੇ ਇਹ ਮੌਜੂਦ ਹੈ। ਇਹਨਾਂ ਦੀ ਸੁਸਾਇਟੀ ਹੀ ਸਾਰੀ ਸੋਸ਼ਲ ਹੈ, ਪਰ ਇਨਸਾਨ ਜਾਤੀ ਵਿੱਚੋਂ ਤਾਂ ਵਨਗੀ ਮਾਤਰ ਵੀ ਕੋਈ ਅਜਿਹਾ ਸੋਸ਼ਲ ਬੀਂਗ ਨਹੀਂ ਦੀਂਦਾ। ਅਜਿਹੇ ਅਕਿਰਤ ਘਣ ਇਨਸਾਨ ਤਾਂ ਸੰਸਾਰ ਉੱਤੇ ਬਥੇਰੇ ਹਨ ਕਿ ਇਸ ਅੱਤ ਦੇ ਸੋਸ਼ਲ ਹੈਵਾਨ ਨੂੰ ਕੋ ਕੋ ਕੇ ਖਾ ਜਾਂਦੇ ਹਨ। ਤਾਂ ਦੱਸੋ, ਜਿਸ ਇਨਸਾਨ ਵਿੱਚ ਇਤਨੀ ਅਕਿਰਤ ਘਣਤਾ ਹੈ ਕਿ ਉਹ ਸੋਸ਼ਲ ਬੀਂਗ ਕਹਾ ਸਕਦਾ ਹੈ? ਇਸ ਸੋਸ਼ਲ ਹੈਵਾਨ ਦੀ ਜੇ ਹਸਤੀ ਨਾ ਹੋਵੇ ਤਾਂ ਇਸ ਦੀ ਸਹਾਇਤਾ ਸੋਸ਼ੇਬਿਲਿਟੀ ਤੋਂ ਉਪੰਨੇ ਅਨੇਕ ਪ੍ਰਕਾਰ ਦੇ ਇਨਸਾਨੀ ਨਿਰਬਾਹ ਦੇ ਸਾਜ ਸਮਾਨ ਸਭ ਖੁਰਦ ਬੁਰਦ ਹੋ ਜਾਣ। ਬਸ ਇਨਸਾਨ ਦੀ ਸੁਸਾਇਟੀ ਵੀ ਖੁਰਦ ਬੁਰਦ ਹੀ ਸਮਝੋ, ਇੱਕ ਦੂਜੇ ਨੂੰ ਵੱਢ ਕੇ ਖਾ ਜਾਣ। ਇੱਕ ਦੂਜੇ ਨੂੰ ਖੋਣੋ ਖਸੋਟਣੋ ਤਾਂ ਹੁਣ ਵੀ ਨਹੀਂ ਹਟਦੇ। ਆਦਮੀ ਆਦਮੀ ਨੂੰ ਲੁੱਟਦਾ ਹੈ, ਇੱਕ ਘਰਾਣਾ ਦੂਜੇ ਘਰਾਣੇ ਨੂੰ ਸਮੇਟਦਾ ਹੈ, ਇੱਕ ਕੌਮ ਦੂਜੀ ਕੌਮ ਨੂੰ ਖਾ ਰਹੀ ਹੈ, ਇੱਕ ਦੇਸ਼ ਦੂਜੇ ਦੇਸ਼ ਨੂੰ ਲੁੱਟ ਰਿਹਾ ਹੈ। ਜੇ ਕੋਈ ਆਪਣੇ ਟੱਬਰ ਨੂੰ ਪਾਲਦਾ ਹੈ ਤਾਂ ਦੂਜੇ ਗੁਆਂਢੀ ਘਰਾਣੇ ਨੂੰ ਹੀ ਲੁੱਟਦਾ ਅਤੇ ਇਹੋ ਲੋਚਦਾ ਹੈ ਕਿ ਇੱਕ ਦੂ ਵਾਢਿਓ ਸਭਨਾ ਦੇ ਗਲ ਗੂਠਾ ਆ ਜਾਵੇ। ਜੇ ਕੋਈ ਪੁਰਸ਼ ਨਿਜ ਦੇਸ਼ ਦੇ ਦੇਸ਼ ਹਿਤੇਸ਼ੀ ਹੋਣ ਦੀਆਂ ਟਾਰਾਂ ਮਾਰਦਾ ਹੈ ਤਾਂ ਪਰਾਏ ਦੇਸ਼ ਵਾਸੀਆਂ ਉੱਤੇ ਦੰਦ ਪੀ ਰਿਹਾ ਹੈ। ਜੇ ਕਿਸੇ ਇੱਕ ਕੰਪਨੀ ਅਥਵਾ ਸੁਸਾਇਟੀ ਵੱਲੋਂ ਕੋਈ ਕਾਰਖਾਨਾ ਖੁੱਲਦਾ ਹੈ ਤਾਂ ਦੂਸਰੀ ਸੁਸਾਇਟੀ ਵੱਲੋਂ ਉਸ ਦੇ ਸਫਨ ਸਫਾ ਕਰਨ ਦੇ ਮਸਾਲੇ ਉਦੋਂ ਹੀ ਤਿਆਰ ਹੋ ਜਾਂਦੇ ਹਨ। ਵਪਾਰ ਦੇ ਮਾਮਲੇ ਵਿੱਚ, ਵਣਜ ਵਿਵਹਾਰ ਦੇ ਧੰਦੇ ਵਿੱਚ, ਜ਼ਿਮੀਦਾਰੇ ਸ਼ਾਹੂਕਾਰੇ ਤਖਾਣੇ ਹਰ ਪ੍ਰਕਾਰ ਦੀ ਕਿਰਤ ਬਿਰਤ ਅੰਦਰ ਜਿੱਥੇ ਦੇਖੋ ਉੱਥੇ ਮਾਣਸ ਮਾਣਸ ਦੀ ਸੰਗੀ ਘੁੱਟਿਆ ਲੋੜਦਾ ਹੈ। ਗੱਲ ਕੀ ਸੁਸਾਇਟੀ ਸੁਸਾਇਟੀ ਨਾਲ ਅਤੇ ਇੱਕ ਸੁਸਾਇਟੀ ਦਾ ਇੱਕ ਇੱਕ ਆਦਮੀ ਇੱਕ ਦੂਜੇ ਨਾਲ ਪਿਆ ਖਹਿ ਖਹਿ ਮਰਦਾ ਹੈ ਅਤੇ ਤ੍ਰਿਗ ਜੀਵਨ ਕਰਮ ਕਰਿੰਦਾ ਫਿਰਦਾ ਹੈ ਅਤੇ ਫਿਰ ਆਪ ਆਦਮੀ ਨੂੰ ਸੋਸ਼ਲ ਬੀਇੰਗ ਸੱਦਦੇ ਹੋ। ਹੁਣ ਮੈਨੂੰ ਦੱਸੋ ਕਿ ਅਜਿਹੇ ਸੋਸ਼ਲ ਬੀਇੰਗ ਹੋਣ ਕਰ ਇਨਸਾਨ ਦਾ ਹੈਵਾਨ ਨਾਲੋਂ ਕੀ ਵਾਧਾ ਹੋਇਆ? ਸਗੋਂ ਜੇ ਸੋਸ਼ਲ ਬੀਇੰਗ ਹੋਣ ਦੇ ਇਹੋ ਅਰਥ ਹਨ ਤਾਂ ਇਨਸਾਨ ਨਾਲੋਂ ਸਗੋਂ ਹੈਵਾਨ ਵਧੇਰਾ ਸੋਸ਼ਲ ਬੀਇੰਗ ਹੈ। ਵੱਡਾ ਡਾਕਟਰ ਘਬਰਾ ਕੇ, ਅਜੀ ਹੈਵਾਨ ਨੂੰ ਆਪ ਕਿਸ ਤਰ੍ਹਾਂ ਸੋਸ਼ਲ ਬੀਇੰਗ ਬਣਾ ਸਕਦੇ ਹੋ? ਇਹ ਤਾਂ ਆਮ ਮਸ਼ਹੂਰ ਕਹਾਵਤ ਹੈ ਕਿ ਇਨਸਾਨ ਸੋਸ਼ਲ ਬੀਇੰਗ ਹੈ, ਅਤੇ ਕਹਾਵਤ ਵੀ ਬੜੇ ਬੜੇ ਅਕਲਮੰਦਾਂ ਅਤੇ ਫਿਲਾਸਫਰਾਂ ਦੀ ਹੈ। ਆਪ ਨੇ ਸਭ ਦਾਨਾਵਾਂ ਦਾ ਕਿਹਾ ਇੱਕ ਫੋਰੇ ਵਿੱਚ ਰੱਦ ਕਰ ਦਿੱਤਾ। ਐਸਾ ਵੱਧ ਕੇ ਪੈਰ ਨਹੀਂ ਮਾਰਨਾ ਚਾਹੀਏ, ਸਾਰੇ ਇਨਸਾਨ ਹੀ ਆਪ ਨੇ ਹੈਵਾਨ ਬਣਾ ਦਿੱਤੇ। ਸਿੰਘ, ਖਿਮਾ ਕਰਨਾ ਅਤੇ ਜਰਾ ਧੀਰਜ ਤੇ ਸਮਾਈ ਨਾਲ ਗੱਲ ਕਰੋ। ਕਿਰਪਾ ਕਰਕੇ ਮੈਨੂੰ ਜਣਾ ਦਿਓ ਕਿ ਕਿਸ ਬਿਦ ਇਨਸਾਨ ਨੂੰ ਹੈਵਾਨ ਨਾਲੋਂ ਵਧੀਆ ਅਤੇ ਵਧੇਰੇ ਵਡਿਆਈ ਦਾ ਪਾਤਰ ਮੰਨਿਆ ਜਾਵੇ। ਵੱਡਾ ਡਾਕਟਰ, ਅਜੀ ਇਨਸਾਨ ਬਸ ਇਨਸਾਨ ਹੀ ਹੈ। ਹੈਵਾਨ ਕਦੇ ਇਨਸਾਨ ਦੇ ਬਰਾਬਰ ਹੋ ਸਕਦਾ ਹੈ? ਇਨਸਾਨ ਦੇ ਪਦ ਲਫ਼ਜ਼ ਤੋਂ ਹੀ ਇਨਸਾਨੀਅਤ ਟਪਕਦੀ ਹੈ, ਜ਼ਿਆਦਾ ਹੋਰ ਆਖਣ ਦੀ ਲੋੜ ਨਹੀਂ। ਸਿੰਘ, ਕਿਉਂ ਜੀ, ਇਨਸਾਨ ਦੇ ਲਫ਼ਜ਼ ਅੰਦਰ ਹੀ ਜੇ ਇਨਸਾਨੀਅਤ ਟਪਕਦੀ ਹੈ ਤਾਂ ਜੇ ਇਹ ਪਦ ਪਸ਼ੂ ਪ੍ਰਥਾਏ ਘਟਾਇਆ ਜਾਵੇ ਤਾਂ ਫਿਰ ਕਿਹੜੀ ਉਹ ਆਪ ਦੀ ਕਲਪੀ ਇਨਸਾਨੀਅਤ ਟਪਕਣੋਂ ਹਟ ਜਾਵੇਗੀ? ਵੱਡਾ ਡਾਕਟਰ, ਅਜੀ ਆਪ ਕੁਛ ਮਖੌਲ ਕਰਦੇ ਹੋ। ਕਦੇ ਇਨਸਾਨ ਦਾ ਪਦ ਪਸ਼ੂ ਪ੍ਰਥਾਏ ਘਟ ਸਕਦਾ ਹੈ ਅਤੇ ਕਦੇ ਇਨਸਾਨੀਅਤ ਪਸ਼ੂ ਦੇ ਅੰਦਰ ਆ ਸਕਦੀ ਹੈ? ਸਿੰਘ, ਜ਼ਰਾ ਘਬਰਾਓ ਨਹੀਂ ਅਤੇ ਸਹਿਜ ਨਾਲ ਮੈਨੂੰ ਦੱਸ ਦਿਓ ਕਿ ਉਕਤ ਆਦਮੀ ਦੀ ਕਲਪੀ ਇਨਸਾਨੀਅਤ ਕੋਈ ਅਗੰਮ ਤੋਂ ਉਤਰ ਕੇ ਆਉਂਦੀ ਹੈ ਅਥਵਾ ਸੱਚਮੁੱਚ ਹੀ ਕਿਸੇ ਥਾਂ ਮੌਜੂਦ ਹੁੰਦੀ ਹੈ? ਵੱਡਾ ਡਾਕਟਰ, ਬਸ ਇਨਸਾਨੀਅਤ ਸਿਰਫ ਇਨਸਾਨ ਵਿੱਚ ਹੀ ਹੋ ਸਕਦੀ ਹੈ, ਉਸ ਤੋਂ ਬਾਹਰ ਨਹੀਂ। ਸਿੰਘ, ਕਿਰਪਾ ਕਰਕੇ ਇਹ ਵੀ ਦੱਸ ਦਿਓ ਕਿ ਇਨਸਾਨ ਪਦ ਵਿੱਚ ਹੁੰਦੀ ਹੈ ਜਾਂ ਕਿਸੇ ਹੋਰ ਨਿੱਗਰ ਪਿੰਜਰ ਅੰਦਰ, ਅਤੇ ਕੀ ਹੋ ਸਕਦੀ ਹੀ ਹੈ ਅਥਵਾ ਸੱਚਮੁੱਚ ਹੁੰਦੀ ਹੈ? ਵੱਡਾ ਡਾਕਟਰ, ਬਸ ਇਨਸਾਨੀਅਤ ਸਿਰਫ ਇਨਸਾਨ ਵਿੱਚ ਹੀ ਹੋ ਸਕਦੀ ਹੈ, ਉਸ ਤੋਂ ਬਾਹਰ ਨਹੀਂ। ਸਿੰਘ, ਕਿਰਪਾ ਕਰਕੇ ਇਹ ਵੀ ਦੱਸ ਦਿਓ ਕਿ ਇਨਸਾਨ ਪਦ ਵਿੱਚ ਹੁੰਦੀ ਹੈ ਜਾਂ ਕਿਸੇ ਹੋਰ ਨਿੱਗਰ ਪਿੰਜਰ ਅੰਦਰ, ਅਤੇ ਕੀ ਹੋ ਸਕਦੀ ਹੀ ਹੈ ਅਥਵਾ ਸੱਚਮੁੱਚ ਹੁੰਦੀ ਹੈ? ਵੱਡਾ ਡਾਕਟਰ, ਇਨਸਾਨ ਰੂਪੀ ਪੰਜਾਂ ਤੱਤਾਂ ਦੇ ਪੁਤਲੇ ਅੰਦਰ ਹੀ ਇਨਸਾਨੀਅਤ ਹੋ ਸਕਦੀ ਹੈ। ਹੋ ਸਕਦੀ ਕਿਆ, ਹੁੰਦੀ ਹੈ। ਇਸ ਇਨਸਾਨੀਅਤ ਦੇ ਔਸਾਫ ਹੋਣ ਦੇ ਕਾਰਨ ਹੀ ਇਨਸਾਨ ਇਨਸਾਨ ਕਹਾਉਂਦਾ ਹੈ, ਅਤੇ ਇਹਨਾਂ ਔਸਾਫਾਂ ਦੇ ਕਾਰਨ ਹੀ ਇਨਸਾਨ ਨੂੰ ਹੈਵਾਨ ਉੱਤੇ ਫਜ਼ੀਲਤ ਹੈ। ਸਿੰਘ, ਅੱਛਾ, ਹੁਣ ਆਪ ਦਾ ਮਤਲਬ ਸਾਫ਼ ਹੋ ਗਿਆ ਕਿ ਇਨਸਾਨੀਅਤ ਵਾਲੇ ਔਸਾਫ ਜਿਸ ਪੰਜਾਂ ਤੱਤਾਂ ਦੇ ਪੁਤਲੇ ਅੰਦਰ ਹੋਣ, ਉਸ ਪੰਜਾਂ ਤੱਤਾਂ ਦੇ ਪੁਤਲੇ ਦਾ ਨਾਂ ਇਨਸਾਨ ਹੈ, ਅਤੇ ਇਹਨਾਂ ਹੀ ਔਸਾਫਾਂ ਅਰਥਾਤ ਗੁਣਾਂ ਕਰਕੇ ਉਸ ਪੁਤਲੇ ਨੂੰ ਇਨਸਾਨ ਕਹੀਦਾ ਹੈ, ਅਤੇ ਇਹਨਾਂ ਹੀ ਔਸਾਫਾਂ ਦੇ ਕਾਰਨ ਉਸ ਪੁਤਲੇ ਨੂੰ ਹੈਵਾਨ ਨਾਲੋਂ ਫਜ਼ੀਲਤ ਅਰਥਾਤ ਵਡਿਆਈ ਹੈ। ਵੱਡਾ ਡਾਕਟਰ, ਹਾਂ, ਮੇਰਾ ਐਨ ਇਹੋ ਮਤਲਬ ਹੈ। ਸਿੰਘ, ਤਦ ਜਾਣੋ ਉਸ ਪੰਜਾਂ ਤੱਤਾਂ ਦੇ ਪੁਤਲੇ ਨੂੰ ਕੋਈ ਵਡਿਆਈ ਨਹੀਂ, ਜੋ ਹੈ ਸੋ ਉਹਨਾਂ ਗੁਣਾਂ ਨੂੰ ਹੀ ਹੈ। ਵੱਡਾ ਡਾਕਟਰ, ਉਹਨਾਂ ਗੁਣਾਂ ਦੇ ਕਾਰਨ ਹੀ ਉਹ ਪੁਤਲਾ ਇਨਸਾਨ ਕਹਾਉਂਦਾ ਹੈ। ਜੇ ਉਹ ਗੁਣ ਨਾ ਹੋਣ ਤਾਂ ਉਸ ਨੂੰ ਇਨਸਾਨ ਕੌਣ ਕਹੇ? ਸਿੰਘ, ਅਰਥਾਤ ਉਹਨਾਂ ਗੁਣਾਂ ਤੋਂ ਭਿੰਨ ਉਸ ਪੁਤਲੇ ਨੂੰ ਕੋਈ ਵਡਿਆਈ ਨਹੀਂ। ਉਹਨਾਂ ਗੁਣਾਂ ਸਹਿਤ ਤਾਂ ਉਹ ਪੁਤਲਾ ਵੀ ਵਡਿਆਈ ਯੋਗ ਅਰਥਾਤ ਵਡਿਆਈ ਦਾ ਪਾਤਰ ਹੈ। ਵੱਡਾ ਡਾਕਟਰ, ਠੀਕ, ਹੁਣ ਆਪ ਦੀ ਸਮਝ ਵਿੱਚ ਅਸਲ ਗੱਲ ਆਈ। ਸਿੰਘ, ਹੁਣ ਬਸ ਇੱਕੋ ਗੱਲ ਵਿਚਾਰਨੀ ਰਹਿ ਗਈ ਕਿ ਉਹ ਇਨਸਾਨੀਅਤ ਵਾਲੇ ਗੁਣ ਕਿਹੜੇ ਹਨ ਅਤੇ ਕਿਉਂ ਵਿਸ਼ੇਸ਼ ਸਤਿਕਾਰ ਸਨਮਾਨ ਅਥਵਾ ਵਡਿਆਈ ਦੇ ਯੋਗ ਹਨ, ਕਿਉਂਕਿ ਇਹ ਗੱਲ ਤਾਂ ਨਿਰਣੇ ਹੋ ਗਈ ਕਿ ਇਨਸਾਨ ਦਾ ਪੁਤਲਾ ਅਰਥਾਤ ਪੰਜ ਭੂਤਕ ਸਰੀਰ ਇਨਸਾਨੀਅਤ ਦੇ ਗੁਣਾਂ ਤੋਂ ਭਿੰਨ ਕੋਈ ਵਡਿਆਈ ਨਹੀਂ ਰੱਖਦਾ, ਅਤੇ ਵਡਿਆਈ ਹੈ ਤਾਂ ਕੇਵਲ ਉਹਨਾਂ ਗੁਣਾਂ ਨੂੰ ਹੀ ਹੈ। ਵੱਡਾ ਡਾਕਟਰ, ਅਤੇ ਉਹਨਾਂ ਗੁਣਾਂ ਕਰਕੇ ਇਨਸਾਨ ਦੇ ਪੁਤਲੇ ਨੂੰ ਵੀ ਤਾਂ ਹੈ? ਸਿੰਘ, ਹਾਂ, ਗੁਣਾਂ ਕਰਕੇ ਹੀ, ਐਵੇਂ ਤਾਂ ਨਹੀਂ? ਵੱਡਾ ਡਾਕਟਰ, ਇਹ ਬਿਸ਼ੱਕ ਠੀਕ ਹੈ, ਐਵੇਂ ਨਹੀਂ। ਸਿੰਘ, ਅਰਥਾਤ ਅਸਲ ਵਡਿਆਈ ਉਹਨਾਂ ਗੁਣਾਂ ਨੂੰ ਹੈ, ਜੋ ਇਸ ਪੁਤਲੇ ਨੂੰ ਹੈ ਵੀ ਤਾਂ ਕੇਵਲ ਉਹਨਾਂ ਗੁਣਾਂ ਨੂੰ ਮੁੱਖ ਰੱਖ ਕੇ ਜਾਂ ਸੰਯੁਕਤ ਉਹਨਾਂ ਗੁਣਾਂ ਦੇ ਹੈ? ਵੱਡਾ ਡਾਕਟਰ, ਐਨ ਠੀਕ।